ਤੁਸੀਂ ਹੋ SBS ਪੰਜਾਬੀ ਦੇ ਨਾਲ। ਤੁਸੀਂ ਹੋ SBS ਪੰਜਾਬੀ ਦੇ ਨਾਲ।
ਹਾਜ਼ਰੀਨ, ਜਦੋਂ ਵੀ ਅਸੀਂ ਪਰਦੇਸਾਂ ਵਿੱਚ ਆਉਂਦੇ ਹਾਂ ਤਾਂ ਬਹੁਤ ਸਾਰੇ ਸੁਪਨੇ ਲੈ ਕੇ ਆਉਂਦੇ ਹਾਂ, ਪਰ ਕਈ ਵਾਰ ਅਚਾਨਕ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਜਿਨ੍ਹਾਂ ਕਰਕੇ ਜ਼ਿੰਦਗੀ ਜਿਹੜੀ ਹੈਗੀ ਹੈ ਲੀਹ ਤੋਂ ਪੂਰੀ ਤਰ੍ਹਾਂ ਉਤਰ ਜਾਂਦੀ ਹੈ। ਕਈ ਨੌਜਵਾਨ ਬੱਚਿਆਂ ਦੀਆਂ ਜਾਨਾਂ ਇੱਥੇ ਚਲੀਆਂ ਜਾਂਦੀਆਂ, ਅਚਾਨਕ ਸੁੱਤੇ ਸੁੱਤੇ ਹੀ ਉਹਨਾਂ ਦੀ ਡੈਥ ਹੋ ਜਾਂਦੀ ਹੈ, ਤਾਂ ਪਿੱਛੋਂ ਜਿਹੜਾ ਪਰਿਵਾਰ ਹੁੰਦਾ ਉਹਦੇ ਉੱਤੇ ਕੀ ਬੀਤਦੀ ਹੈ ਇਹ ਉਹੀ ਜਾਣ ਸਕਦੇ ਹੈ। ਹਾਲ ਵਿੱਚ ਹੀ ਸਿਡਨੀ ਦੇ ਵਿੱਚ ਉੱਪਰ ਥੱਲੇ ਕਈ ਮੌਤਾਂ ਹੋਈਆਂ, ਅਤੇ ਉਹਨਾਂ ਮੌਤਾਂ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ ਉਹਨਾਂ ਦੀ ਬੋਡੀਜ਼ ਨੂੰ ਸੰਭਾਲਣ ਦੀ, ਉਹਨਾਂ ਨੂੰ ਵਾਪਸ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਾਉਣ ਦੀ। ਅਤੇ ਇਹਨਾਂ ਵਾਸਤੇ ਕਈ ਜਿਹੜੇ ਸਾਡੇ ਭਾਈਚਾਰੇ ਦੇ ਨੁਮਾਇੰਦੇ ਹੈਗੇ ਹੈ ਉਹ ਅੱਗੇ ਆ ਕੇ ਸੇਵਾ ਕਰ ਰਹੇ ਹੈ। ਸਾਡੇ ਨਾਲ ਜੁੜੇ ਹਨ ਫੋਨ ਲਾਈਨ 'ਤੇ ਬਾਬਾ ਜਸਵੀਰ ਸਿੰਘ ਜੀ, ਜਿਨ੍ਹਾਂ ਨੇ ਕਿ ਹਾਲ ਵਿੱਚ ਹੀ ਕਈ ਜਿਹੜੇ ਸਰੀਰ ਸੀ ਉਹਨਾਂ ਨੂੰ ਇੰਡੀਆ ਭੇਜਿਆ ਜਾਂ ਇੱਥੇ ਉਹਨਾਂ ਦਾ ਸੰਸਕਾਰ ਵਗੈਰਾ ਕੀਤਾ, ਕਿਉਂਕਿ ਉਹਨਾਂ ਦੇ ਕੋਲ ਕੋਈ ਵੀ ਨਹੀਂ ਸੀਗਾ ਹੈਲਪ ਵਗੈਰਾ ਕਰਨ ਵਾਸਤੇ। ਜਸਵੀਰ ਸਿੰਘ ਜੀ, SBS ਪੰਜਾਬੀ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਤੁਸੀਂ SBS ਤੇ ਸਾਨੂੰ ਰੂਬਰੂ ਕੀਤਾ ਜੀ।
ਜੀ, ਤੁਸੀਂ ਇੱਕ ਵਾਰੀ ਪਹਿਲਾਂ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਕਿ ਸਿਡਨੀ ਦਾ ਇੱਕ ਨਿਵਾਸੀ ਸੀ ਜਿਹੜਾ ਕਿ ਹੋਮਲੈਸ ਹੋ ਗਿਆ ਸੀ, ਕੁਝ ਕਾਰਨਾਂ ਕਰਕੇ ਸੜਕਾਂ 'ਤੇ ਰਹਿਣ ਲਈ ਮਜਬੂਰ ਹੋ ਗਿਆ ਸੀ। ਅਤੇ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਬਿਲਕੁਲ ਡਿਫਰੈਂਟ ਵਿਸ਼ੇ 'ਤੇ। ਇੱਕ ਨੌਜਵਾਨ ਦੀ ਹਾਲ ਵਿੱਚ ਹੀ ਡੈਥ ਹੋਈ ਹੈ, ਹਾਰਟ ਅਟੈਕ ਵਗੈਰਾ ਹੋ ਗਿਆ ਸੀ, ਅਤੇ ਇੱਕ ਮਾਤਾ ਜੀ ਵੀ ਇੱਥੋਂ ਆਏ ਸੀ ਇੰਡੀਆ ਤੋਂ ਇੱਥੇ, ਅਤੇ ਉਹਨਾਂ ਦਾ ਵੀ ਸਵਰਗਵਾਸ ਹੋ ਗਿਆ। ਉਸ ਤੋਂ ਇਲਾਵਾ ਇੱਕ ਹੋਰ ਪਿੱਛੇ ਜਿਹੇ ਹੀ ਹਰਿਆਣੇ ਦੇ ਇੱਕ ਮੁੰਡੇ ਦੀ ਡੈਥ ਹੋਈ ਹੈ। ਇਹਨਾਂ ਬਾਰੇ ਸੰਖੇਪ 'ਚ ਦੱਸੋ ਕਿ ਜਿਹੜੇ ਸਭ ਤੋਂ ਪਹਿਲਾਂ ਮੁੰਡਾ ਸੀਗਾ ਉਹਦੀ ਡੈਥ ਕਿਵੇਂ ਹੋਈ ਘਰ ਦੇ ਵਿੱਚ ਸੁੱਤੇ ਪਏ ਕੁਲਵਿੰਦਰ ਸਿੰਘ ਦੀ, ਉਹਦੇ ਬਾਰੇ ਦੱਸੋ ਥੋੜ੍ਹਾ ਜਿਹਾ।
ਮੈਂ ਆਪ ਜੀ ਨੂੰ ਦੱਸਣ ਚਾਹੁੰਦਾ ਹੈ ਜੋ ਕਿ ਭਾਈ ਕੁਲਵਿੰਦਰ ਸਿੰਘ ਜੀ ਜੋ ਬਲੈਕ ਟਾਊਨ ਏਰੀਆ ਵਿੱਚ ਰਹਿੰਦਾ ਸੀ ਉਹਦੀ ਡੈਥ ਪਿੱਛੇ ਉਹ ਸਟੂਡੀਓ 'ਚ ਰਹਿੰਦਾ ਸੀ, ਕਿਸੇ ਕਾਰਨ ਕਰਕੇ ਡੈਥ ਹੋ ਗਈ। ਦੂਜੇ ਦਿਨ ਉਹਦੇ ਘਰ ਵਾਲੇ ਨੂੰ ਜੋ ਗੁਆਂਢੀ ਨੂੰ ਪਤਾ ਲੱਗਿਆ, ਫਿਰ ਪੁਲਿਸ ਕਾਲ ਕੀਤੀ, ਫਿਰ ਸਾਨੂੰ ਉਹਨਾਂ ਨੇ ਦੱਸਿਆ, ਫਿਰ ਅਸੀਂ ਬੋਡੀ ਦਾ ਇੱਥੇ ਜੋ ਪ੍ਰਬੰਧ ਕੀਤਾ। ਉਹਦੇ ਮਾਂ ਪਿਓ ਕਨੇਡਾ ਸੀ ਜੀ, ਭਰਾ ਉਹਦਾ ਮਾਂ ਪਿਓ US ਸੀ, ਭਰਾ ਉਹਦਾ ਕਨੇਡਾ ਸੀ। ਉਹ ਨਾਲ ਸਾਡੇ ਨਾਲ ਗੱਲਬਾਤ ਹੋਈ, ਉਹ ਇੰਡੀਆ ਚਲੇ ਗਏ। ਬੋਡੀ ਦਾ ਅਸੀਂ ਪ੍ਰਬੰਧ ਕੀਤਾ, ਸਾਨੂੰ ਪੁਲਿਸ ਨੇ ਪਾਸਪੋਰਟ ਇੱਥੋਂ ਇਸ਼ੂ ਨਹੀਂ ਕੀਤਾ ਕਿਸੇ ਕਾਰਨ ਕਰਕੇ, ਜੋ ਟਾਈਮ ਜ਼ਿਆਦਾ ਹੋ ਗਿਆ। ਦੁਬਾਰਾ ਫਿਰ ਇੰਡੀਆ ਤੋਂ ਮਾਂ ਪਿਓ ਨੇ ਇੱਥੇ ਬੁਲਾਇਆ ਅਤੇ ਭਾਈ ਕੁਲਵਿੰਦਰ ਸਿੰਘ ਦਾ ਇੱਥੇ ਹੀ ਸੰਸਕਾਰ ਕੀਤਾ ਗਿਆ ਜੀ।
ਕਿਸ ਕਾਰਨ ਕਰਕੇ ਡੈਥ ਹੋਈ ਕੁਛ ਪਤਾ ਚੱਲਿਆ? ਕਿਉਂਕਿ ਜੇ ਨੌਜਵਾਨ ਹੈਗੇ ਆ ਥੋੜਾ ਜਿਹਾ ਵੀ ਕੰਸਰਨ ਹੈ।
ਉਹਦਾ ਪੁਲਿਸ ਨੇ ਦੱਸਿਆ ਵੀ ਹਾਰਟ ਅਟੈਕ ਹੋਇਆ, ਇਸ ਕਰਕੇ ਉਹਦੀ ਡੈਥ ਹੋਈ ਹੈ ਜੀ। ਪਰ ਸਾਨੂੰ ਬਹੁਤ ਵੱਡੀ ਮਿਹਨਤ ਕਰਨ ਦੇ ਬਾਵਜੂਦ ਵੀ ਪੁਲਿਸ ਨੇ ਸਾਨੂੰ ਪਾਸਪੋਰਟ ਇਸ਼ੂ ਨਹੀਂ ਕੀਤਾ। ਏਰੀਆ ਹਾਈ ਕਮਿਸ਼ਨਰ ਨੇ ਵੀ ਅਸੀਂ ਗੱਲ ਕੀਤੀ ਹੈ, ਬੜਾ 4 ਵੀਕ ਲੱਗ ਗਏ, ਪਰ ਬੋਡੀ ਉਹਦੀ ਖਰਾਬ ਹੋਣ ਕਰਕੇ ਅਸੀਂ ਇੰਡੀਆ ਨਹੀਂ ਭੇਜ ਸਕੇ। ਇਸ ਕਰਕੇ ਮਾਤਾ ਪਿਤਾ ਨੂੰ ਜੋ ਕਨੇਡਾ ਤੋਂ ਇੰਡੀਆ ਗਏ ਸੀ, ਇੰਡੀਆ ਤੋਂ ਇੱਥੇ ਬੁਲਾਏ, ਇੱਥੇ ਬੁਲਾ ਕੇ ਫਿਰ ਉਹਨਾਂ ਦੇ ਹੱਥੀ ਅਸੀਂ ਫਿਰ ਸਾਰੀ ਇਹ ਜਿਹੜੀ ਰਸਮ ਆ, ਜਿਹੜੀ ਅੰਤਿਮ ਰਸਮ ਇਹਦੀਆਂ ਨਿਭਾਈਆਂ ਜੀ।
ਤੇ ਉਹ ਮੁੰਡਾ ਸਟੂਡੈਂਟ ਸੀ ਜਾਂ ਇੱਥੇ ਉਹ ਪਰਮਾਨੈਂਟ ਸੀ?
ਇੱਥੇ ਸਟੂਡੈਂਟ ਸੀ ਜੀ ਮੁੰਡਾ, ਲੰਬੇ ਸਮੇਂ ਤੋਂ ਰਹਿ ਰਿਹਾ ਸੀ।
ਠੀਕ ਹੈ ਜੀ, ਤੇ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੇ ਮਾਤਾ ਜੀ ਆਏ ਸੀ ਉਹਨਾਂ ਬਾਰੇ ਦੱਸੋ ਕਿ ਉਹਨਾਂ ਨਾਲ ਕੀ ਬੀਤੀ।
ਮਾਤਾ ਲਾਭ ਕੌਰ 2019 ਚ ਆਏ ਸੀ, ਦੁਬਾਰੇ ਫਿਰ ਇੱਥੇ ਆਏ ਤੇ ਵੁਲਗੁਲ ਗਏ, ਉੱਥੇ ਕਿਸੇ ਪਰਿਵਾਰ ਦੇ ਨਾਲ ਰਹਿ ਰਹੇ ਸੀ, ਉੱਥੇ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ। ਸਾਨੂੰ ਕਈ ਵਾਰੀ ਕੋਈ ਇਹੋ ਜਿਹਾ ਕੇਸ ਆ ਜਾਂਦਾ ਤਾਂ ਸਾਡੀ ਕਮਿਊਨਿਟੀ ਦੇ ਕੁਝ ਮੈਂਬਰ ਸਾਹਿਬਾਨ ਜਾਂ ਕੋਈ ਸੰਗਤ ਦੇ ਬੰਦੇ ਫੋਨ ਕਰਦੇ ਆ, ਤਾਂ ਮੈਨੂੰ ਫੋਨ ਕੀਤਾ ਵੀ ਮਾਤਾ ਜੀ ਦੀ ਡੈਥ ਹੋ ਗਈ ਆ, ਵੁਲਗੁਲ ਗਏ, ਤੁਸੀਂ ਉਹਦੀ ਕੁਛ ਹੈਲਪ ਕਰ ਸਕਦੇ ਹੋ? ਮੈਂ ਫਿਰ ਆਖਿਆ ਵੀ ਹਾਂ ਵੀ ਅਸੀਂ ਸ਼ਹੀਦ ਬਾਬਾ ਦੀਪ ਸਿੰਘ ਸੁਪਰੀਮ ਸਿੱਖ ਐਸੋਸੀਏਸ਼ਨ ਦੀ ਸਿੱਖ ਸੰਗਤ ਵੱਲੋਂ ਜੋ ਕਿ ਬਲੈਕ ਟਾਊਨ ਏ ਗੁਰਦੁਆਰਾ ਉਹਦੇ ਵੱਲੋਂ ਅਸੀਂ ਉਪਰਾਲਾ ਕਰਕੇ, ਤਾਂ ਬੋਡੀ ਅਸੀਂ ਪਹਿਲਾਂ ਅਸੀਂ ਦੋਨੇ ਗੁਰਦੁਆਰੇ ਨੂੰ ਫੋਨ ਕੀਤਾ ਵੁਲਗੁਲ ਗਏ ਵੀ ਸਾਡੀ ਕੁਛ ਹੈਲਪ ਕਰੋ। ਫਿਰ ਅਸੀਂ MP ਨੂੰ ਫੋਨ ਕੀਤਾ, ਜਿਹੜਾ ਭਾਈ ਗੁਰਮੇਜ ਸਿੰਘ ਆ, ਵੀ ਸਾਡੀ ਹੈਲਪ ਕਰੋ। ਫਿਰ ਅਸੀਂ ਇਹਦੇ ਬਾਵਜੂਦ ਵੀ ਕੁਛ ਉਹਨਾਂ ਨੇ ਸਾਡੇ ਮਤਲਬ ਇੰਨੇ ਖਾਸ ਕਰਕੇ ਹੈਲਪ ਜਮਾਇਕ ਤੌਰ ਤੇ ਨਹੀਂ ਕੀਤੀ ਗਈ, ਪਰ ਫਿਰ ਵੀ MP ਨੇ ਪੁਲਿਸ ਨੂੰ ਫੋਨ ਕੀਤਾ, ਸਾਨੂੰ ਪਾਸਪੋਰਟ ਉਹਨਾਂ ਨੇ ਇਸ਼ੂ ਕਰਵਾ ਕੇ ਬੋਡੀ ਮੈਂ ਵੁਲਗੁਲ ਗਏ ਤੋਂ ਨਿਊ ਕਾਸਲ ਆ ਗਈ, ਨਿਊ ਕਾਸਲ ਤੋਂ ਅਸੀਂ ਇੱਥੇ ਮੰਗਾ ਕੇ, ਤੋਂ ਇੰਡੀਆ ਹਾਈ ਕਮਿਸ਼ਨ ਨਾਲ ਵੀ ਅਸੀਂ ਗੱਲ ਕਰ ਰਹੇ ਹਾਂ, ਸਾਨੂੰ $12,000 ਦਾ ਖਰਚਾ ਪਿਆ ਹੈ, ਇੰਡੀਆ ਬੋਡੀ ਭੇਜ ਦਿੱਤੀ ਹੈ। ਅਸੀਂ ਗੋ ਫੰਡ ਬਣਾਇਆ ਹੈ, ਉਹਦੇ ਵਿੱਚ ਗੋ ਫੰਡ ਵਿੱਚ ਵੀ ਹਜੇ ਤੱਕ ਤਾਂ $1,500 ਆਇਆ ਪਰ $12,000 ਦਾ ਡਾਲਰ ਦਾ ਖਰਚਾ ਹੋਇਆ ਸੀ। ਇੰਡੀਆ ਹਾਈ ਕਮਿਸ਼ਨ ਨੂੰ ਕਹਿ ਰਿਹਾ ਵੀ ਕਿਉਂਕਿ ਕੋਈ ਵੀ ਇੰਡੀਅਨ ਦੇ ਬਾਹਰ ਡੈਥ ਹੋ ਜਾਂਦੀ ਹੈ ਤਾਂ ਉਹਦੀ ਦੇਖਭਾਲ ਕਰਨ ਦੀ ਇੰਡੀਆ ਹਾਈ ਕਮਿਸ਼ਨ ਦਾ ਇਹ ਕੰਮ ਹੈ ਤੇ ਉਹਦੀ ਜ਼ਿੰਮੇਵਾਰੀ ਬਣਦੀ ਹੈ। ਪਰ ਸਾਨੂੰ ਹਜੇ ਇਸ ਦਾ ਕੋਈ ਪੈਸਾ ਨਹੀਂ ਮਿਲ ਰਿਹਾ। ਸਾਨੂੰ $2,000 ਹਜੇ ਦਾ ਇਕੱਠਾ ਹੋਇਆ, $2,000 ਸਾਨੂੰ ਉਹਨਾਂ ਨੇ ਬੁਲਬੁਲ ਗਿਰ ਨੇ ਕਿਹਾ ਸੀ ਦੇਵਾਂਗੇ ਤੇ $2,000 ਸਾਨੂੰ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਜੋ ਦਿੱਤਾ ਗਿਆ ਹੈ ਫਿਊਨਰਲ ਵਾਸਤੇ, ਬਾਕੀ ਹਜੇ ਪੈਸੇ ਉਹਦੇ ਬਾਕੀ ਰਹਿੰਦੇ ਨੇ।
ਜਿਹੜਾ ਹੁਣ ਤੱਕ ਤੁਸੀਂ $12,000 ਦਾ ਖਰਚਾ ਕੀਤਾ ਸੀਗਾ ਉਹ ਸ਼ਹੀਦ ਬਾਬਾ ਦੀਪ ਸਿੰਘ ਜਿਹੜੀ ਫਾਊਂਡੇਸ਼ਨ ਹੈਗੀ ਆ ਉਹਨਾਂ ਵੱਲੋਂ ਕੀਤਾ ਸੀ।
ਅਸੀਂ ਗੋ ਫੰਡ ਜਿਹੜਾ ਬਣਾਇਆ ਸ਼ਹੀਦ ਬਾਬਾ ਦੀਪ ਸਿੰਘ ਦੇ ਨਾਮ ਦੇ ਤੇ ਉਸ ਅਕਾਊਂਟ ਚ ਬਣਾਇਆ ਹੋਇਆ ਜੀ। ਉਹਦੇ ਵਿੱਚ ਹਜੇ $1,400 ਸਾਨੂੰ ਉਹਦੇ ਵਿੱਚ ਆਇਆ ਪਰ ਹਜੇ ਉਹਦੀ ਪ੍ਰੋਸੈਸ ਚੱਲ ਰਹੀ ਹੈ। ਜਿਹੜਾ ਵੀ ਖਰਚਾ ਬਾਕੀ ਹੋਊਗਾ ਅਸੀਂ ਸ਼ਹੀਦ ਬਾਬਾ ਦੀਪ ਸਿੰਘ ਦੀ ਸੰਗਤ ਵੱਲੋਂ ਕਰਾਂਗੇ ਜੇ ਨਾ ਇੰਡੀਆ ਹਾਈ ਕਮਿਸ਼ਨ ਨੇ ਕੁਛ ਨਾ ਪੈਸਾ ਦਿੱਤਾ। ਪਰ ਉਹਦੀ ਹਜੇ ਪੇਮੈਂਟ ਜੇ ਫਿਊਨਰਲ ਡਾਇਰੈਕਟਰ ਦੇ ਦੇਣ ਦੀ ਬਾਕੀ ਹੈ। ਇੰਡੀਆ ਹਾਈ ਕਮਿਸ਼ਨ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਪਰ ਇੰਡੀਆ ਹਾਈ ਕਮਿਸ਼ਨ ਨੂੰ ਚਾਹੀਦਾ ਹੈ ਵੀ ਇਸ ਦਾ ਖਰਚਾ ਦਿੱਤਾ ਜਾਵੇ ਜੀ।
ਤੇ ਇਹ ਬਣਦਾ ਨਹੀਂ ਸੀ ਕਿ ਤੁਸੀਂ ਇੰਡੀਅਨ ਹਾਈ ਕਮਿਸ਼ਨ ਨੂੰ ਅਪਰੋਚ ਕਰਦੇ ਤੇ ਉਹ ਬਾਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਂਦੇ ਤੇ ਉਹੀ ਸਾਰਾ ਭੇਜਣ ਦਾ ਪ੍ਰਬੰਧ ਕਰਦੇ?
ਦੇਖੋ ਜੀ MP ਸਾਹਿਬ, ਇਹ ਸਾਡੀ ਆਪ ਜੀ ਨੂੰ ਬੇਨਤੀ ਹੈ ਵੀ ਅਸੀਂ ਕੋਈ ਵੀ ਕੇਸ ਹੁੰਦਾ ਹੈ ਜਾਂ ਅਸੀਂ ਇੰਡੀਆ ਹਾਈ ਕਮਿਸ਼ਨ ਨਾਲ ਜ਼ਰੂਰ ਗੱਲਬਾਤ ਕਰਦੇ ਹਾਂ। ਹੁਣ ਇਸ ਕੇਸ ਵਾਸਤੇ ਮੈਂ ਬਹੁਤ ਫੋਨ ਲਾ ਚੁੱਕਿਆ ਪਰ ਸਾਨੂੰ ਹਜੇ ਕੋਈ ਉਹਦਾ ਉਹਨਾਂ ਦਾ ਸੋਲੂਸ਼ਨ ਕੋਈ ਦਿੱਤਾ ਨਹੀਂ, ਕੱਢਿਆ ਨਹੀਂ ਉਹਨਾਂ ਨੇ। ਗੱਲਬਾਤ ਚੱਲ ਰਹੀ ਹੈ ਪੇਮੈਂਟ, ਅਸੀਂ ਕਹਿੰਦੇ ਵੀ ਇੰਡੀਆ ਤੋਂ ਉਹਦੀ ਉਹ ਭਰਾ ਤੋਂ ਮੰਗਾਓ, ਮੁੰਡੇ ਤੋਂ ਮੰਗਾਓ, ਸਾਰੀਆਂ ਡਿਟੇਲਾਂ ਅਸੀਂ ਭੇਜੀਆਂ ਵੀ ਉਹਦੇ ਕੋਲ ਕੋਈ ਪੈਸਾ ਨਹੀਂ, ਸਾਡੀ ਕਮਿਊਨਿਟੀ ਉਹਦੀ ਹੈਲਪ ਕਰ ਰਹੀ ਹੈ। ਮੈਂ ਤਕਰੀਬਨ ਕਈ ਬੋਡੀਆਂ ਜੋ ਭੇਜ ਚੁੱਕਿਆ ਹੈ ਉਹਦੇ ਵਿੱਚ ਕਦੇ ਵੀ ਇੰਡੀਆ ਹਾਈ ਕਮਿਸ਼ਨ ਨੇ ਖਾਸ ਕਰਕੇ ਸਾਨੂੰ ਪੂਰੀ ਜਾਣਕਾਰੀ ਮਤਲਬ ਹੈਲਪ ਨਹੀਂ ਕੀਤੀ, ਮਦਦ ਨਹੀਂ ਕੀਤੀ। ਪਰ ਹੁਣ ਇਸ ਕੇਸ ਵਾਸੀ ਅਸੀਂ ਵਾਰ ਵਾਰ ਉਹਨਾਂ ਨੂੰ ਫੋਨ ਕਰ ਰਹੇ ਹਾਂ ਵੀ ਸਾਨੂੰ ਇਸ ਮਾਤਾ ਲਾਭ ਕੌਰ ਦੇ ਪੈਸੇ ਜੋ ਇੰਡੀਆ ਹਾਈ ਕਮਿਸ਼ਨ ਵੱਲੋਂ ਫਿਊਨਰਲ ਡਾਇਰੈਕਟਰ ਦਾ ਜਿਹੜਾ ਖਰਚਾ ਉਹ ਦਿੱਤਾ ਜਾਵੇ
ਜੀ। ਤੁਸੀਂ ਪਰਿਵਾਰ ਦਾ ਜ਼ਿਕਰ ਕੀਤਾ ਤੇ ਮਾਤਾ ਜੀ ਦੇ ਪਰਿਵਾਰ ਦੇ ਵਿੱਚ ਕੋਈ ਇੱਥੇ ਹੈਗਾ, ਕਿੰਨੇ ਕੋਲ ਆਏ ਹੋਏ ਸੀ ਉਹ ਜਾਂ ਉੱਥੇ ਇੰਡੀਆ 'ਚ ਕੌਣ ਕੌਣ ਹੈਗਾ?
ਇੱਥੇ ਉਹਨਾਂ ਦਾ ਕੋਈ ਵੀ ਨਹੀਂ ਗਾ, ਦੂਰ ਦੇ ਰਿਸ਼ਤੇਦਾਰ ਸੀ ਐਡਲੇਡ ਤੋਂ ਤਾਂ ਉਹਨਾਂ ਦਾ ਵੀ ਸਾਨੂੰ ਫੋਨ ਆਇਆ ਸੀਗਾ ਜੀ, ਪਰ ਇੱਥੇ ਨੇੜੇ ਦਾ ਕੋਈ ਵੀ ਰਿਸ਼ਤੇਦਾਰ ਇੱਥੇ ਹੈ ਨਹੀਂ ਉਹਨਾਂ ਦਾ।
ਤੇ ਉਹ ਮਾਤਾ ਜੀ ਕਿਸੇ ਕੋਲ ਰਹਿ ਰਹੇ ਸੀ?
ਬੁਲਬੁਲ ਕੇ ਕਿਸੇ ਫੈਮਿਲੀ ਕੋਲੇ ਉੱਥੇ ਰਹਿੰਦੇ ਸੀ ਤਾਂ ਉਹ ਤਾਂ ਕਰਕੇ ਅਸੀਂ ਬੁਲਬੁਲ ਦੀ ਕਮਿਊਨਿਟੀ ਨੂੰ ਵੀ ਦੋਨਾਂ ਨੂੰ ਫੋਨ ਲਾਇਆ। ਹੁਣ ਇੱਕ ਗੁਰਦੁਆਰਾ ਸਾਹਿਬ ਭਾਈ ਜਿਹੜੇ ਸੋਹੀ ਸਾਹਿਬ ਉੱਥੇ ਸੈਕਟਰੀ, ਉਹਨਾਂ ਨੇ ਕਿਹਾ ਵੀ ਅਸੀਂ ਗੁਰਦੁਆਰਾ ਸਾਹਿਬ ਵੱਲੋਂ ਕੁਝ ਮਦਦ ਕਰਾਂਗੇ।
ਕਾਫੀ ਟ੍ਰੈਜਿਕ ਹੈਗਾ, ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦੀ ਹੈ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਜਾਏ, ਉਹ ਵੀ ਸਪੈਸ਼ਲੀ ਜਦੋਂ ਮੌਤ ਹੋ ਜਾਣ ਤੋਂ ਬਾਅਦ। ਤੇ ਹੁਣ ਗੱਲ ਕਰਦੇ ਹਾਂ ਜੀ, ਇੱਕ ਹੋਰ ਇੰਸੀਡੈਂਟ ਹੋਇਆ ਉਹਦੇ ਬਾਰੇ ਦੱਸੋ ਜੇ ਹਰਿਆਣੇ ਤੋਂ ਸੀਗੇ।
ਉਹਦਾ ਨਾਮ ਹੈਗਾ ਜੀ ਰਾਹੁਲ ਗਾਂਗੁਲੀ। 28 July ਦੀ ਉਹਦੀ ਡੈਥ ਹੋਈ ਹੈ, ਤਕਰੀਬਨ ਡੇਢ ਮਹੀਨਾ ਹੋ ਗਿਆ।
ਨਹੀਂ ਜੁਲਾਈ ਜਾਂ ਨਵੰਬਰ ਕਦੋਂ ਹੋਈ? ਜੁਲਾਈ ਤਾਂ ਕਾਫੀ ਟਾਈਮ ਲੰਘ ਗਿਆ।
ਹਾਂਜੀ 28 July ਦੀ ਡੈਥ ਹੋਈ ਆ। ਮੈਂ ਰੈਕਵਿਲ ਰਹਿੰਦਾ ਸੀਗਾ, 2019 ਦਾ ਉਹ ਆਇਆ ਹੋਇਆ ਸੀ ਇੱਥੇ ਤਾਂ ਮੈਨੂੰ ਇੱਥੋਂ ਫੋਨ ਆਇਆ ਕਿਸੇ ਸੰਗਤ ਦੇ ਬੰਦੇ ਦਾ ਵੀ ਤੁਸੀਂ ਉਹਦੀ ਹੈਲਪ ਕਰੋ, ਇੰਨਾ ਚਿਰ ਹੋ ਗਿਆ ਵੀ ਉਹਦੀ ਡੈਥ ਹੋਈ ਨੀ। ਉਹ ਜਦੋਂ ਤਕਰੀਬਨ 2-3 ਵੀਕ ਫਿਰ ਮੈਂ ਇਹਦੀ ਮਤਲਬ ਸਾਰੇ ਇੰਡੀਆ ਉਹਦੀ ਭੈਣ ਨਾਲ ਗੱਲ ਕੀਤੀ, ਉਹਦਾ ਇੱਥੇ ਹੈ ਨੀ ਕੋਈ ਇੰਡੀਆ ਜੋ ਸਾਨੂੰ ਫੋਨ ਲੈ ਕੇ, ਫਿਰ ਉਹਨਾਂ ਨੇ ਮੈਨੂੰ ਮੇਰੇ ਨਾਮ ਤੇ ਬੋਡੀ ਦੇ ਦੇਖਭਾਲ ਕਰਨ ਵਾਸਤੇ ਅੰਤਿਮ ਰਸਮਾਂ ਕਰਨ ਵਾਸਤੇ ਪਾਵਰ ਆਫ ਅਟਾਰਨੀ ਜਿਹਨੂੰ ਕਹਿੰਦੇ ਉਹ ਲੈਟਰ ਦਿੱਤਾ। ਫਿਰ ਮੈਂ ਪੁਲਿਸ ਨਾਲ ਗੱਲ ਕੀਤੀ, ਇੰਡੀਆ ਹਾਈ ਕਮਿਸ਼ਨ ਨਾਲ ਗੱਲ ਕੀਤੀ, ਫਿਰ ਉਹ ਬੋਡੀ ਅਸੀਂ ਇੰਡੀਆ ਨਹੀਂ ਭੇਜ ਸਕੇ ਕਿਉਂਕਿ ਜ਼ਿਆਦਾ ਸਮਾਂ ਹੋ ਗਿਆ ਸੀ। ਫਿਰ ਅਸੀਂ ਭੈਣ ਤੇ ਉਹਦਾ ਭਣੋਈਆ ਜੋ ਪਰਸੋਂ ਆਏ ਸੀ, ਕੱਲ ਉਹਦਾ ਸੰਸਕਾਰ ਹੋਇਆ, ਫਿਰ ਇੱਥੇ ਹੋਈ ਸੰਸਕਾਰ ਕੀਤਾ।
ਸੋ ਡੈਥ ਜੁਲਾਈ 'ਚ ਹੋਈ ਹੈ ਤੇ ਸੰਸਕਾਰ ਦਸੰਬਰ 'ਚ ਹੋਇਆ?
ਹਾਂਜੀ, ਕਿਉਂਕਿ ਪਤਾ ਹੀ ਨਹੀਂ ਲੱਗਿਆ। ਪਰ ਦੇਖੋ ਗੱਲ ਉਹ ਫਿਰ ਉੱਥੇ ਆ ਗਈ, ਇਹ ਕੰਮ ਹੈਗਾ ਇੰਡੀਆ ਹਾਈ ਕਮਿਸ਼ਨ ਦਾ। ਜਦੋਂ ਉਹਨਾਂ ਨੂੰ ਇਹ ਪਤਾ ਲੱਗ ਗਿਆ ਸੀ ਤੇ ਇਹਨਾਂ ਨੇ ਕੋਈ ਕਾਰਵਾਈ ਖਾਸ ਕਰਕੇ ਨਹੀਂ ਕੀਤੀ ਇੰਡੀਆ ਹਾਈ ਕਮਿਸ਼ਨ ਨੇ। ਇਹ ਜ਼ਿੰਮੇਵਾਰੀ ਇੰਡੀਆ ਹਾਈ ਕਮਿਸ਼ਨ ਦੀ ਬਣਦੀ ਆ ਕਿਉਂਕਿ ਇੰਡੀਅਨ ਸਿਟੀਜ਼ਨ ਸੀ ਉਹ, ਇੱਥੋਂ ਦਾ PR ਸੀਗਾ, ਉਹ ਬਿਮਾਰ ਸੀਗਾ ਜਾਂ ਮੈਂਟਲੀ ਅਪਸੈਟ ਹੋ ਗਿਆ, ਉਹਦੀ ਡੈਥ ਹੋ ਗਈ ਆ ਕਣਕੋਟ ਹਸਪਤਾਲ 'ਚ ਉਹਦੀ ਡੈਥ ਹੋਈ। ਪਰ ਜਦੋਂ ਸਾਨੂੰ ਪਤਾ ਲੱਗਿਆ, ਜਦੋਂ ਵਿਦਿਨ 2 ਵੀਕਾਂ ਦੇ ਅੰਦਰ ਇਹ ਕਾਰਵਾਈ ਅਸੀਂ ਕੀਤੀ, ਇੰਡੀਆ ਹਾਈ ਕਮਿਸ਼ਨ ਵੀ ਗੱਲ ਕੀਤੀ, ਉਹਦਾ ਪਾਸਪੋਰਟ ਨਹੀਂ ਸੀਗਾ, ਫਿਰ ਉਹਦਾ ਅਸੀਂ ਫੋਟੋ ਕਾਪੀ ਮੰਗਵਾਈ ਇੰਡੀਆ ਤੋਂ ਉਹਦੀ ਭੈਣ ਤੋਂ, ਪਾਸਪੋਰਟ ਉਹਦਾ ਗੁੰਮ ਹੋਇਆ ਹੋਇਆ, ਡਾਈਵਰਸ ਉਹਦਾ ਹੋਇਆ ਸੀ, 2007 'ਚ ਵਿਆਹ ਹੋਇਆ, 11-12 'ਚ ਉਹਦੀ ਘਰਵਾਲੀ ਛੱਡ ਕੇ ਚਲ ਗਈ ਸੀਗੀ, ਉਹਦੇ ਘਰ ਵਾਲੇ ਨੇ ਕਿਹਾ ਵੀ ਸਾਡਾ ਉਹਦੇ ਨਾਲ ਕੋਈ ਲਿੰਕ ਨਹੀਂ ਤੇ ਉਹ ਵੀ ਜਵਾਬ ਦੇ ਗਈ। ਇਸ ਕਰਕੇ ਸਾਡੀ ਕਮਿਊਨਿਟੀ ਨੇ ਰਲ ਮਿਲ ਕੇ ਮਤਲਬ ਇਸ ਦੀ ਹੈਲਪ ਕੀਤੀ, ਪਰਿਵਾਰ ਨੂੰ ਇੱਥੇ ਬੁਲਾਇਆ, ਕੱਲ੍ਹ ਹੀ ਉਹਦੀਆਂ ਅੰਤਮ ਰਸਮਾਂ ਕੀਤੀਆਂ ਤੇ ਸ਼ੁੱਕਰਵਾਰ ਨੂੰ ਉਹਦੀ ਭੈਣ ਤੇ ਪਨੋਈਆ ਜਿਹੜੇ ਹਰਿਆਣੇ ਤੋਂ ਆਏ ਉਹ ਰਾਹੁਲ ਗਾਂਗੂਲੀ ਦੇ ਭੈਣ ਅਤੇ ਪਨੋਈਆ ਉਹ ਵਾਪਸ ਜਾ ਰਹੇ ਜੀ।
ਜੀ ਮੈਂ ਫਿਰ ਕਲੈਰੀਫਾਈ ਕਰਨੀ ਚਾਹਾਂਗਾ ਕਿ ਉਹਨਾਂ ਦੀ ਡੈਥ 28 ਜੁਲਾਈ ਨੂੰ ਹੋਈ ਸੀ ਤੇ ਅੰਤਮ ਰਸਮਾਂ ਉਹਨਾਂ ਦੀਆਂ ਕੱਲ 3 ਦਸੰਬਰ ਵਾਲੇ ਦਿਨ ਕੀਤੀਆਂ ਗਈਆਂ।
ਕਿਉਂਕਿ ਦੇਖੋ ਜਦੋਂ ਪੁਲਿਸ ਨੂੰ ਇਨਫੋਰਮ ਕੀਤਾ, ਪੁਲਿਸ ਨੂੰ ਪਤਾ ਲੱਗ ਗਿਆ ਵੀ ਡੈਥ ਹੋਈ ਹੈ ਤੇ ਇੰਡੀਆ ਹਾਈ ਕਮਿਸ਼ਨ ਨੂੰ ਪਤਾ ਲੱਗਿਆ ਤੇ ਇਹ ਉਹਨਾਂ ਦਾ ਕੰਮ ਸੀਗਾ ਕਿ ਇਹਦੀ ਦੇਖਭਾਲ ਕਰਕੇ ਇਹਦੀ ਬੋਡੀ ਦਾ ਇੱਥੇ ਸੰਸਕਾਰ ਜਾਂ ਇੰਡੀਆ ਉਹਨਾਂ ਨਾਲ ਗੱਲ ਕੀਤੀ ਜਾਵੇ ਉਹਦੇ ਪੇਰੈਂਟਸ ਨਾਲ, ਕਿਉਂਕਿ ਜਦੋਂ ਪਾਸਪੋਰਟ ਲੈ ਕੇ ਵੀਜ਼ਾ ਆਉਂਦੇ ਆ ਤੇ ਇੰਡੀਆ ਹਾਈ ਕਮਿਸ਼ਨ ਕੋਲ ਸਾਰੀਆਂ ਡਿਟੇਲਾਂ ਹੁੰਦੀਆਂ। ਕਿਉਂ ਨਹੀਂ ਕਿ ਇੰਡੀਆ ਹਾਈ ਕਮਿਸ਼ਨ ਨੇ ਇਹ ਤੁਰੰਤ ਉਹਦੇ ਤੇ ਮਤਲਬ ਇਹਦੀ ਕਾਰਵਾਈ ਕਰਨ ਵਾਸਤੇ ਤੇ ਹੈਲਪ ਕੀਤੀ?
ਤੇ ਕਿਸ ਨੇ ਐਡਵਾਈਸ ਕੀਤਾ ਸੀਗਾ ਇੰਡੀਅਨ ਹਾਈ ਕਮਿਸ਼ਨ ਨੂੰ ਸਭ ਤੋਂ ਪਹਿਲਾਂ ਜਦੋਂ ਡੈਥ ਹੋਈ ਸੀ ਉਦੋਂ 28 ਜੁਲਾਈ ਤੋਂ ਬਾਅਦ ਕਿਸੇ ਨੇ ਕੰਟੈਕਟ ਕੀਤਾ ਉਹਨਾਂ ਦੇ ਨਾਲ?
ਉਹਦੀ ਭੈਣ ਨੇ ਫੋਨ ਕੀਤਾ ਸੀਗਾ ਤਾਂ ਇੱਥੋਂ ਇੱਕ ਸਾਡੇ ਕਮਿਊਨਿਟੀ ਮੈਂਬਰ ਆ ਉਹਨੇ ਵੀ ਫੋਨ ਕੀਤਾ ਸੀ ਇੰਡੀਆ ਹਾਈ ਕਮਿਸ਼ਨ ਨੂੰ ਤਾਂ ਮਤਲਬ ਉਹ ਇੰਨਾ ਚਿਰ ਹੋ ਗਿਆ, 2-2, 3-3 ਵਾਰੀ ਅਸੀਂ ਫੋਨ ਕਰਦੇ ਹਾਂ ਉਹਨਾਂ ਨੂੰ, ਅਸੀਂ ਦੱਸਦੇ ਹਾਂ ਤੇ ਅਸੀਂ ਉਹਨਾਂ ਨੇ ਵੀ ਕਿਹਾ ਵੀ ਅਸੀਂ ਖਾਸ ਕਰਕੇ ਕਈ ਵਾਰੀ ਸੰਗਤ ਪੈਸਾ ਇਕੱਠਿਆ ਕਰ ਦਿੰਦੀ ਹੈ ਜਾਂ ਕੋਈ ਬੋਡੀ ਕਿਸੇ ਡੈਥ ਹੁੰਦੀ ਹੈ ਉਹ ਫੈਮਿਲੀ ਪਰਿਵਾਰ ਦੇ ਖਰਚਾ ਦੇ ਦਿੰਦੀਆਂ। ਅਸੀਂ ਜ਼ਿਆਦਾਤਰ ਉਹਨਾਂ ਨੂੰ ਬਰਡਨ ਨਹੀਂ ਕੀਤਾ, ਉਹਨਾਂ ਤੇ ਨਹੀਂ ਖਰਚਾ ਪਾਇਆ, ਪਰ ਇਹੋ ਜਿਹੇ ਜਦੋਂ ਕੇਸ ਹੋ ਜਾਂਦੇ ਆ ਤਾਂ ਸਾਡਾ ਇੰਡੀਅਨ ਸਿਟੀਜਨ ਮਤਲਬ ਉਹਨਾਂ ਦਾ ਫਰਜ਼ ਮੰਨਦਾ ਇੰਡੀਆ ਹਾਈ ਕਮਿਸ਼ਨ ਦਾ ਵੀ ਇਹਦੀ ਪੂਰੀ ਦੇਖ ਰੇਖ ਕਰਕੇ ਉਹਦੀ ਬੋਡੀ ਦੀ ਸੰਭਾਲ ਕੀਤੀ ਜਾਵੇ, ਚਾਹੇ ਇੱਥੇ ਸੰਸਕਾਰ ਕੀਤਾ ਜਾਵੇ ਚਾਹੇ ਇੰਡੀਆ ਭੇਜੀ ਜਾਵੇ।
ਤੇ ਹੁਣ ਜਿਹੜਾ ਸੰਸਕਾਰ ਕੀਤਾ ਗਿਆ ਇੱਥੇ ਕੱਲ ਕੀਤਾ ਜਿਹੜਾ, ਉਹਦਾ ਖਰਚਾ ਫਿਰ ਉਹਦੀ ਸਿਸਟਰ ਨੇ ਕੀਤਾ?
ਉਹਦਾ ਸਾਡੀ ਇੰਡੀਆ ਹਾਈ ਕਮਿਸ਼ਨ ਨਾਲ ਗੱਲਬਾਤ ਚੱਲ ਰਹੀ ਹੈ ਜੀ। $6,500 ਉਹਦਾ ਇਹਦਾ ਖਰਚਾ ਹੋਇਆ ਕਿਉਂਕਿ ਇੱਥੇ ਹੀ ਸੰਸਕਾਰ ਕੀਤਾ ਉਸਦਾ। ਤਾਂ ਜੇ ਤਾਂ ਇੰਡੀਆ ਹਾਈ ਕਮਿਸ਼ਨ ਨੇ ਪੈਸੇ ਦੇ ਤੇ ਫਿਰ ਤਾਂ ਠੀਕ ਹੈ, ਨਹੀਂ ਅਸੀਂ ਕੁਛ ਰਲ ਕੇ ਕੁਛ ਉਹ ਫੈਮਿਲੀ ਕਹਿੰਦੀ ਵੀ ਅਸੀਂ ਮਤਲਬ ਕਰਾਂਗੇ ਮਤਲਬ ਉਸ ਤਰ੍ਹਾਂ ਦਾ ਖਰਚਾ ਹੀ, ਪਰ ਇੰਡੀਆ ਹਾਈ ਕਮਿਸ਼ਨ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਇਸ ਬਾਰੇ, ਹਜੇ ਕੋਈ ਹਜੇ ਉਹਨਾਂ ਨੇ ਸਾਨੂੰ ਹਾਂ ਨਾ ਦਾ ਜਵਾਬ ਨਹੀਂ ਦਿੱਤਾ ਜੀ।
ਜੀ ਤੁਸੀਂ ਜਿਹੜੀ ਗੱਲਬਾਤ ਕਰਦੇ ਹੋ ਕਿਸ ਤਰ੍ਹਾਂ ਕਰਦੇ ਹੋ? ਉਹਨਾਂ ਨੂੰ ਫੋਨ ਕਰਦੇ ਹੋ, ਈਮੇਲ ਕਰਦੇ ਹੋ ਜਾਂ ਪਰਸਨਲੀ ਉੱਥੇ ਜਾ ਕੇ ਮਿਲਦੇ ਹੋ?
ਅਸੀਂ ਫੋਨ ਵੀ ਕਰਦੇ ਹਾਂ ਉਹਨਾਂ ਨੂੰ, ਮੇਲ ਵੀ ਕੀਤੀ ਆ, ਲਾਭ ਕੌਰ ਬਾਰੇ ਬਹੁਤ ਬੜੀਆਂ ਉਹਨਾਂ ਨੂੰ ਮੇਲਾਂ ਕੀਤੀਆਂ। ਸਾਡੇ ਹੋਰ ਵੀ ਕਮਿਊਨਿਟੀ ਮੈਂਬਰ ਆ ਜਾਂ ਕੋਈ ਸੰਗਤ ਦੇ ਬੰਦੇ ਆ ਉਹ ਇੰਡੀਆ ਹਾਈ ਕਮਿਸ਼ਨ ਨਾਲ ਗੱਲ ਕਰਦੇ ਆ।
ਤੇ ਉਹਨਾਂ ਵਾਲਾ ਰਿਸਪੌਂਸ ਕਿਵੇਂ ਦਾ ਹੁੰਦਾ, ਉਹ ਰਿਪਲਾਈ ਕਿਵੇਂ ਕਰ ਰਹੇ ਆ ਤੁਹਾਨੂੰ?
ਮੈਂ ਜਦੋਂ ਲਾਭ ਕੌਰ ਬਾਰੇ ਪਤਾ ਕੀਤਾ ਉਹ ਕਹਿੰਦੇ ਵੀ ਉਹਦੀ ਡਿਟੇਲਾਂ ਦੇ, ਉਹ ਬੈਂਕ ਡਿਟੇਲ ਦਿੱਤੀ, ਅਸੀਂ ਕਿਹਾ ਉਹਦੀ ਬੈਂਕ ਡਿਟੇਲ ਵਿਜ਼ਟਰ ਵੀਜ਼ੇ ਤੇ ਆਈ ਸੀ, ਇੱਥੇ ਹੈ ਹੀ ਨਹੀਂ ਕੋਈ, ਉਹਦਾ ਫਿਰ ਕੀ ਦਾ ਇੱਥੋਂ ਡਿਟੇਲਾਂ ਲਈਏ। ਦੂਸਰੀ ਗੱਲ, ਜਿਹੜੇ ਬੰਦੇ ਦੀ ਡੈਥ ਹੋ ਗਈ ਤੇ ਉਹਦੀਆਂ ਅਸੀਂ ਬੈਂਕ ਨੂੰ ਅਸੀਂ ਕਿਸੇ ਨੂੰ ਕਿਸੇ ਦੀ ਪ੍ਰਾਈਵੇਸੀ ਨੂੰ ਅਸੀਂ ਨਹੀਂ ਕਰ ਸਕਦੇ। ਅਸੀਂ ਵੀ ਲਾਭ ਕੌਰ ਬਾਰੇ ਵੀ ਜਦੋਂ ਬੋਡੀ ਭੇਜਣੀ ਪੈਂਦੀ ਹੈ ਤਾਂ ਅਸੀਂ ਕੋਰਨਰ ਨਾਲ ਗੱਲ ਕਰਦੇ ਹਾਂ, ਪੁਲਿਸ ਨਾਲ ਗੱਲ ਕਰਦੇ ਹਾਂ ਤੇ ਸਾਨੂੰ ਉਹਦੀ ਦੇਖ ਰੇਖ ਵਾਸਤੇ ਸਾਨੂੰ ਇੰਡੀਆ ਤੋਂ ਪਾਵਰ ਆਫ ਅਟੋਰਨੀ ਬੋਡੀ ਦਾ ਭੇਜਣ ਵਾਸਤੇ ਉਹ ਤੋਂ ਅਥਾਰਟੀ ਲੈਣੀ ਪੈਂਦੀ ਹੈ, ਫਿਰ ਅਸੀਂ ਕਰਦੇ। ਫਿਰ ਇੰਡੀਆ ਤੋਂ ਵੀ ਅਸੀਂ ਉਹਨਾਂ ਨੂੰ ਉਹਦੇ ਮੁੰਡੇ ਨੂੰ ਕਿਹਾ ਵੀ ਤੁਸੀਂ ਆਪਣੀ ਬੈਂਕ ਡਿਟੇਲ ਦੇਵੋ ਇੰਡੀਆ ਹਾਈ ਕਮਿਸ਼ਨ ਨੂੰ ਵੀ, ਸਾਡੇ ਕੋਲ ਖਰਚਾ ਇੰਨਾ ਹੈ ਨੀ ਗਾ ਵੀ ਇੰਨਾ ਪੈਸਾ ਨਹੀਂ ਦੇ ਸਕਦੇ ਵੀ ਸਾਨੂੰ ਇੰਡੀਆ ਹਾਈ ਕਮਿਸ਼ਨ ਹੈਲਪ ਕਰੇ।
ਠੀਕ ਹੈ, ਤੇ ਹੁਣ ਤੁਸੀਂ ਐਂਡ ਦੇ ਵਿੱਚ ਭਾਈਚਾਰੇ ਨੂੰ ਜਾਂ ਹੋਰ ਜਿਹੜੀ ਸਾਡੀ ਸੰਸਥਾਵਾਂ ਹੈਗੀਆਂ ਇਨਕਲੂਡਿੰਗ ਜਿਵੇਂ ਤੁਸੀਂ ਕਹਿ ਰਹੇ ਹੋ ਬਾਰ ਬਾਰ ਹਾਈ ਕਮਿਸ਼ਨ ਦਾ ਨਾਮ ਲੈ ਰਹੇ ਹੋ, ਕੀ ਅਪੀਲ ਕਰਨੀ ਚਾਹੋਗੇ ਜੀ?
ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਕਿਸੇ ਤਰ੍ਹਾਂ ਦੀ ਕੋਈ ਵੀ ਡੈਥ ਹੋ ਜਾਂਦੀ ਹੈ ਜਾਂ ਕਿਸੇ ਨੂੰ ਕੋਈ, ਜਿਵੇਂ ਤੁਸੀਂ ਦੱਸਿਆ ਵੀ ਪਿਛਲੇ 6 ਮਹੀਨੇ ਪਹਿਲਾਂ ਉਹ ਮੁੰਡਾ ਜਿਹੜਾ ਸੀਗਾ ਇੱਥੇ ਮੈਂਟਲੀ ਅਪਸੈਟ ਸੀਗਾ, ਉਹਦਾ ਵੀ ਅਸੀਂ ਹੁਣ ਦੇਖ ਰੇਖ ਕਰ ਰਹੇ ਹਾਂ, ਹਸਪਤਾਲ ਵਿਜਿਟ ਕਰ ਰਹੇ ਹਾਂ, ਜਾ ਰਹੇ ਹਾਂ ਅਸੀਂ ਮੈਂਟਲੀ ਹਸਪਤਾਲ ਵਿੱਚ ਦਾਖਲ ਹੈ, ਉਹਦੀ ਮਾਂ ਇੱਥੇ ਗੁਰਦੁਆਰਾ ਸਾਹਿਬ ਕੋਲੇ ਕਿਸੇ ਨਾਲ ਘਰ ਕਿਰਾਏ ਤੇ ਰਹਿ ਰਹੀ ਹੈ ਤੇ ਅਸੀਂ ਉਹਦੀ ਲੰਗਰ ਵੀ ਦਿੰਦੇ ਹਾਂ, ਅਸੀਂ ਗਰੋਸਰੀ ਲੋੜ ਪੈਦਾ ਗਰੋਸਰੀ ਵੀ ਕਿਸੇ ਨੂੰ ਜ਼ਰੂਰਤ ਪੈਂਦੀ ਦਿੰਦੇ ਹਾਂ, ਜਿੰਨੀ ਹੋ ਸਕਦੀ ਅਸੀਂ ਮਦਦ ਕਰ ਰਹੇ ਹਾਂ। ਪਰ ਸਾਡੀਆਂ ਕਮਿਊਨਿਟੀਆਂ ਨੂੰ, ਸਾਡੀਆਂ ਸੰਸਥਾਵਾਂ ਨੂੰ ਇਸ ਤਰ੍ਹਾਂ ਦਾ ਕੋਈ ਟ੍ਰੈਜਰੀ ਹੋ ਜਾਂਦੀ ਹੈ ਤੇ ਸਾਰਿਆਂ ਨੂੰ ਰਲ ਮਿਲ ਕੇ ਇਸ ਦਾ ਮਤਲਬ ਦੇਖ ਰੇਖ ਕਰਨੀ ਚਾਹੀਦੀ ਹੈ, ਸੇਵਾ ਸੰਭਾਲ ਕਰਨੀ ਚਾਹੀਦੀ ਹੈ ਜੀ। ਤੇ ਇੰਡੀਆ ਹਾਈ ਕਮਿਸ਼ਨ ਨੂੰ ਅਸੀਂ ਇਹ ਅਪੀਲ ਕਰ ਰਹੇ ਹਾਂ ਜਦੋਂ ਇਸ ਤਰ੍ਹਾਂ ਦਾ ਕੋਈ ਕ੍ਰਿਟੀਸਾਈਜ਼ ਕੇਸ ਹੋ ਜਾਂਦਾ ਹੈ ਤਾਂ ਉਹਦਾ ਖਰਚਾ ਤੇ ਉਹਦੀ ਦੇਖਭਾਲ ਤੇ ਉਹਦੀ ਬੋਡੀ ਦਾ ਜਾਂ ਕਿਸੇ ਤਰ੍ਹਾਂ ਹੋਰ ਕੋਈ ਵੀ ਕਿਸੇ ਐਕਸੀਡੈਂਟਲੀ ਕੋਈ ਹੋ ਜਾਂਦਾ ਤੇ ਉਹਨਾਂ ਨੂੰ ਮਤਲਬ ਛੇਤੀ ਤੋਂ ਛੇਤੀ ਕਾਰਵਾਈ ਕਰਨੀ ਚਾਹੀਦੀ ਹੈ
ਜੀ। ਇਹ ਜਿਹੜਾ ਕਾਲਜ ਸੰਸਥਾਵਾਂ ਕਰ ਰਹੀਆਂ ਤੁਸੀਂ ਕਰ ਰਹੇ ਹੈਗੇ ਉਹ ਕਾਫੀ ਸ਼ਲਾਘਾਯੋਗ ਹੈ ਜੀ, ਤੇ ਅੱਜ ਵਾਸਤੇ ਗੱਲਬਾਤ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ।
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।